ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿੰਗ ਪੇਸ਼ੇ ਖਿਦਮਤ ਏ ਸਬਕ ਨੰਬਰ 35 ਜਿਸਦਾ ਉਨਵਾਨ ਏ ਬਿਆਬਾਨ ਵਿੱਚ ਖਾਣਾ। ਇਹ ਖਰੂਜ ਬਾਬ 16 ਤੇ 17 ਤੇ ਮੁਸ਼ਤਮਿਲ ਏ। ਪਿਛਲੇ ਬਾਬ ਵਿੱਚ ਅਸੀਂ ਸਿੱਖਿਆ ਸੀ ਕਿ ਖੁਦਾ ਰਹੀਮ ਨੇ ਕਿਸ ਤਰ੍ਹਾਂ ਇਸਰਾਇਲੀਆਂ ਨੂੰ ਫਿਰਾਉਣ ਦੇ ਜ਼ੁਲਮ ਤੋਂ ਤੇ ਉਸ ਦੀਆਂ ਫੌਜਾਂ ਦੇ ਹੱਥੋਂ ਛੁਡਾਇਆ। ਜਦੋਂ ਬਨੀ ਇਸਰਾਇਲ ਬਹਿਰੇ ਕੁਲਜ਼ਮ ਦੇ ਸਾਹਿਲ ਤੇ ਪਹੁੰਚੇ ਤੇ ਉਸ ਵੇਲੇ ਫਿਰਾਉਣੀ ਲਸ਼ਕਰ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਦੋਂ ਕੋਲੋਂ ਉਹਨਾਂ ਦਾ ਬਚਣਾ ਮਹਾਲ ਹੋ ਗਿਆ। ਫਿਰ ਅਸੀਂ ਵੇਖਿਆ ਕਿ ਖੁਦਾ ਕਾਦਰ ਨੇ ਸਮੁੰਦਰ ਦੇ ਪਾਣੀ ਨੂੰ ਦੋਵਾਂ ਪਾਸੇ ਖਿਲਾਰ ਦਿੱਤਾ ਤਾਂ ਕਿ ਉਹ ਸਮੁੰਦਰ ਦੇ ਵਿੱਚੋਂ ਖੁਸ਼ਕ ਜ਼ਮੀਨ ਤੇ ਟੁਰਦਿਆਂ ਹੋਇਆਂ ਸਮੁੰਦਰ ਪਾਰ ਕਰ ਜਾਵਨ। ਲੇਕਿਨ ਜਿਸ ਵੇਲੇ ਮਿਸਰੀ ਫੌਜਾਂ ਨੇ ਸਮੁੰਦਰ ਪਾਰ ਕਰਨਾ ਚਾਹਿਆ ਤੇ ਐਨ ਵਿੱਚ ਡੁੱਬ ਕੇ, ਇਸੇ ਤਰ੍ਹਾਂ ਉਸ ਰੋਜ਼ ਖੁਦਾ ਪਾਕ ਨੇ ਬਨੀ ਇਸਰਾਇਲ ਨੂੰ ਮਿਸਰੀਆਂ ਦੇ ਹੱਥੋਂ ਛੁਡਾ ਲਿੱਤਾ। ਜਦੋਂ ਇਸਰਾਇਲੀਆਂ ਨੇ ਖੁਦਾ ਕਾਦਰ ਦੀ ਅਜ਼ੀਮ ਕੁਦਰਤ ਦੇ ਕੰਮ ਵੇਖੇ ਤੇ ਉਹ ਉਸ ਕੋਲੋਂ ਡਰ ਗਏ ਤੇ ਉਸਦੀ ਹਮਦੋ ਸੁਨਾ ਦੇ ਗੀਤ ਗਾਏ। ਮੈਂ ਖੁਦਾਵੰਦ ਵਾਸਤੇ ਗੀਤ ਗਾਵਾਂਗਾ ਕਿਉਂਕਿ ਉਹੀ ਮੇਰੀ ਨਿਜਾਤ ਏ, ਉਹੀ ਖੁਦਾ ਏ ਅਜ਼ੀਮ ਏ। ਅਸੀਂ ਖਰੂਜ ਦੀ ਕਿਤਾਬ ਵਿੱਚ ਬਨੀ ਇਸਰਾਇਲ ਨੂੰ ਮਿਸਰ ਦੇ ਕਨਾਨ ਦੇ ਦਰਮਿਆਨ ਬਿਆਬਾਨ ਵਿੱਚ ਵੇਖਣ ਡੇ ਹਾਂ। ਮੁਲਕੀ ਕਨਾਨ ਦਾ ਇਲਾਕਾ ਉਹ ਇਲਾਕਾ ਵੇ ਜਿਹਨੂੰ ਦੇਣ ਦਾ ਵਾਅਦਾ ਖੁਦਾ ਨੇ ਉਹਨਾਂ ਦੇ ਅਬਾਓ ਅਜਦਾਦ ਇਬਰਾਹਿਮ ਤੇ ਉਹਦੀ ਨਸਲ ਦੇ ਨਾਲ ਕੀਤਾ ਸੀ ਤਾਂ ਕਿ ਉਹ ਇਲਾਕਾ ਉਹਨਾਂ ਦੀ ਮਲਕੀਅਤ ਹੋਵੇ। ਅੱਜ ਅਸੀਂ ਵੇਖਾਂਗੇ ਕਿ ਖੁਦਾ ਪਰਵਰਦਿਗਾਰ ਨੇ ਕਿਸ ਤਰ੍ਹਾਂ ਬਿਆਬਾਨ ਵਿੱਚੋਂ ਇਸਰਾਇਲੀਆਂ ਦੀ ਭੁੱਖ ਮਿਟਾਈ ਤੇ ਉਹਨਾਂ ਨੂੰ ਖਾਣਾ ਮੁਹੱਈਆ ਕੀਤਾ। ਖੁਦਾ ਦਾ ਕਲਾਮ ਦੱਸਦੇ ਕਿ ਖੁਦਾ ਕਦੂਸ ਬਜ਼ਾਤੇ ਖੁਦ ਦਿਨ ਦੇ ਵੇਲੇ ਵੱਡੇ ਬਾਦਲ ਦੀ ਸੂਰਤ ਵਿੱਚ ਉਹਨਾਂ ਦੇ ਅੱਗੇ ਅੱਗੇ ਟੁਰਦਾ ਰਿਹਾ ਤੇ ਰਾਤ ਦੇ ਵੇਲੇ ਅੱਗ ਦੇ ਸ਼ੋਲੇ ਦੇ ਸਤੂਨ ਦੀ ਮਾਨਿਦ ਉਹਨਾਂ ਦੀ ਰਹਿਨੁਮਾਈ ਕੀਤੀ। ਇੱਕ ਗੱਲ ਯਕੀਨੀ ਏ ਕਿ ਜੇ ਬਿਆਬਾਨ ਵਿੱਚ ਖੁਦਾ ਖੁਦ ਉਹਨਾਂ ਦੀ ਰਹਿਨੁਮਾਈ ਤੇ ਹਿਫਾਜ਼ਤ ਨਾ ਕਰਦਾ ਤੇ ਉਹ ਉੱਥੇ ਜ਼ਰੂਰ ਹਲਾਕ ਹੋ ਜਾਂਦੇ। ਆਓ ਲਮਹਾ ਭਰ ਵਾਸਤੇ ਬਿਆਬਾਨ ਦੇ ਮੰਜ਼ਰ ਤੇ ਗੌਰ ਕਰੀਏ ਜੋ ਬਨੀ ਇਸਰਾਇਲ ਦੀ ਜ਼ਿੰਦਗੀ ਵਿੱਚ ਪੇਸ਼ ਆਇਆ। ਉਹਨਾਂ ਦੀ ਤਾਦਾਦ ਇੱਕ ਵੱਡੀ ਤਾਦਾਦ ਸੀ। ਉਹਨਾਂ ਦੀ ਆਬਾਦੀ ਡਕਾਰ ਦੇ ਇਲਾਕੇ ਦੀ ਆਬਾਦੀ ਤੋਂ ਵੀ ਜ਼ਿਆਦਾ ਸੀ, ਯਾਨੀ 20 ਲੱਖ ਤੋਂ ਵੀ ਕਿਧਰੇ ਜ਼ਿਆਦਾ। ਉਹਨਾਂ ਦਾ ਗੁਜ਼ਰ ਐਸੇ ਬਿਆਬਾਨ ਵਿੱਚੋਂ ਹੋਣ ਡਿਆ ਸੀ ਜਿੱਥੇ ਨਾ ਪਾਣੀ ਸੀ ਤੇ ਨਾ ਹੀ ਕੋਈ ਖਾਣ ਪੀਣ ਦੀ ਚੀਜ਼ ਸੀ। ਜ਼ਰਾ ਸੋਚੋ ਕਿ ਬਨੀ ਇਸਰਾਇਲ ਦੀ ਇੱਕ ਵੱਡੀ ਭੀੜ ਵੀਰਾਨ ਸੰਸਾਨ ਤੇ ਕੰਢਿਆਂ ਭਰੇ ਬਿਆਬਾਨ ਵਿੱਚੋਂ ਲੰਘਣ ਦਈਏ ਤੇ ਉਹਨਾਂ ਦਾ ਉੱਥੋਂ ਬਾ ਸਲਾਮਤ ਗੁਜ਼ਰ ਜਾਣਾ ਕਿਸੇ ਮੌਜੇ ਤੋਂ ਘੱਟ ਨਹੀਂ ਹੈ। ਉਹਨਾਂ ਦੀ ਭੁੱਖ ਤੇ ਪਿਆਸ ਦੀ ਵਜ੍ਹਾ ਤੋਂ ਮੌਤ ਦਾ ਲੁਕਮਾ ਬਣਨ ਵਾਸਤੇ ਉਹਨਾਂ ਨੂੰ ਕੌਣ ਬਚਾ ਸਕਦਾ ਸੀ? ਉਹਨਾਂ ਨੂੰ ਬੰਜਰ ਬਿਆਬਾਨ ਵਿੱਚ ਮਾਲ ਮਵੇਸ਼ੀ ਸਮੇਤ ਜ਼ਿੰਦਾ ਰੱਖਣ ਵਾਸਤੇ ਕੌਣ ਦਾਣਾ ਪਾਣੀ ਮੁਹੱਈਆ ਕਰ ਸਕਦਾ ਸੀ ਕਿ ਉਹ ਖੁਦ ਆਪਣੇ ਵਾਸਤੇ ਖਾਣ ਪੀਣ ਦਾ ਬੰਦੋਬਸਤ ਕਰ ਸਕਦੇ ਸਨ? ਨਹੀਂ ਤੇ ਫਿਰ ਉਹਨਾਂ ਨੂੰ ਖਾਣ ਪੀਣ ਕਿੱਥੋਂ ਦਿੱਤਾ ਜਾ ਸਕਦਾ ਸੀ? ਇਸ ਦਾ ਜਵਾਬ ਸਿਰਫ ਇੱਕ ਹੀ ਏ ਕਿ ਖੁਦਾ ਉਹਨਾਂ ਨੂੰ ਖਾਣਾ ਪੀਣਾ ਮੁਹੱਈਆ ਕਰ ਸਕਦਾ ਸੀ ਤੇ ਉਹਨਾਂ ਦੀ ਹਿਫਾਜ਼ਤ ਵੀ ਕਰ ਸਕਦਾ ਸੀ। ਕਿ ਬਨੀ ਇਸਰਾਇਲ ਖੁਦਾ ਦੇ ਤਵੱਕਲ ਕਰਦੇ ਸਨ ਜਾਂ ਉਹ ਫਿਕਰਮੰਦ ਸਨ ਕਿ ਕੀ ਖਾਵਾਂਗੇ ਜਾਂ ਕੀ ਪੀਵਾਂਗੇ? ਯਕੀਨਨ ਇਸਰਾਇਲੀਆਂ ਨੂੰ ਖੁਦਾਵੰਦ ਖੁਦਾ ਤੇ ਤਵੱਕਲ ਕਰਨਾ ਚਾਹੀਦਾ ਸੀ ਕਿਉਂਕਿ ਖੁਦਾ ਨੇ ਉਹਨਾਂ ਤੇ ਬਹੁਤ ਸਾਰੇ ਕਰਮ ਵਿਖਾਏ ਸਨ। ਖੁਦਾ ਨੇ ਮਿਸਰੀਆਂ ਤੇ 10 ਆਫਤਾਂ ਨਾਜ਼ਲ ਕਰਕੇ ਬਨੀ ਇਸਰਾਇਲ ਨੂੰ ਗੁਲਾਮੀ ਦੀ ਜ਼ੰਜੀਰਾਂ ਚੋਂ ਰਿਹਾਈ ਦਿਲਵਾਈ ਸੀ। ਵਿਛੜੇ ਦੇ ਖੂਨ ਦੇ ਜ਼ਰੀਏ ਖੁਦਾ ਨੇ ਉਹਨਾਂ ਦੇ ਪਹਿਲੋਠਿਆਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਲਿੱਤਾ। ਉਹਨੇ ਸਮੁੰਦਰ ਦਾ ਸੀਨਾ ਚੀਰ ਕੇ ਸਮੁੰਦਰ ਦੇ ਐਨ ਵਿੱਚੋਂ ਖੁਸ਼ਕ ਰਾਹ ਬਣਾ ਦਿੱਤੀ ਤਾਂ ਕਿ ਉਹ ਬਹਿਰੇ ਕੁਲਜ਼ਮ ਵਿੱਚੋਂ ਬਾ ਹਿਫਾਜ਼ਤ ਤੇ ਬਾ ਸਲਾਮਤ ਪਾਰ ਨਿਕਲ ਜਾਣ। ਹੁਣ ਉਹ ਬਾਦਲ ਵਿੱਚੋਂ ਹੋ ਕੇ ਉਹਨਾਂ ਦੇ ਅੱਗੇ ਅੱਗੇ ਚੱਲਣ ਡਿਆ ਤਾਂ ਕਿ ਉਹ ਬਗੈਰ ਕਿਸੇ ਨੁਕਸਾਨ ਦੇ ਕਨਾਨ ਵਿੱਚ ਵਾਪਸ ਪਹੁੰਚ ਜਾਣ, ਜਿਵੇਂ ਕਿ ਉਹਨੇ ਉਹਨਾਂ ਦੇ ਬਾਪ ਇਬਰਾਹਿਮ ਨਾਲ ਮੁੱਦ ਤੋਂ ਪਹਿਲੇ ਵਾਅਦਾ ਕੀਤਾ ਸੀ। ਤੁਹਾਡਾ ਕੀ ਖਿਆਲ ਏ ਕਿ ਇਸਰਾਈਲੀਆਂ ਨੂੰ ਆਪਣੇ ਖੁਦਾ 'ਤੇ ਭਰੋਸਾ ਸੀ? ਕਿ ਉਹਨਾਂ ਦਾ ਈਮਾਨ ਸੀ ਕਿ ਖੁਦਾ ਪਾਕ ਉਹਨਾਂ ਨੂੰ ਬਾਹਿਫਾਜ਼ਤ ਮੁਲਕੇ ਕਨਾਨ ਵਿੱਚ ਲੈ ਜਾਏਗਾ? ਆਓ ਅਸੀਂ ਖੁਦਾ ਦੇ ਕਲਾਮ ਵਿੱਚੋਂ ਇਸ ਦਾ ਜਵਾਬ ਲਵੀਏ। ਅਸੀਂ ਮੂਸਾ ਦੀ ਤੁਰੈਤ ਵਿੱਚ ਖਰੂਜ ਦੀ ਕਿਤਾਬ ਦਾ 16ਵਾਂ ਬਾਬ ਖੁੱਲ੍ਹਣ ਡੇ ਹਾਂ। ਕਲਾਮੇ ਖੁਦਾ ਫਰਮਾਂਦਾ ਹੈ, ਫਿਰ ਉਹ ਏਲੀਅਮ 'ਚੋਂ ਰਵਾਨਾ ਹੋਏ ਅਤੇ ਬਨੀ ਇਸਰਾਇਲ ਦੀ ਸਾਰੀ ਜਮਾਤ ਮੁਲਕੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਮਹੀਨੇ ਦੀ 15ਵੀਂ ਤਾਰੀਖ ਨੂੰ ਸੀਨ ਦੇ ਬੀਆਬਾਨ ਵਿੱਚ, ਜਿਹੜਾ ਏਲੀਅਮ ਅਤੇ ਸੀਨਾ ਦੇ ਦਰਮਿਆਨ ਹੈ, ਪਹੁੰਚੀ। ਅਤੇ ਇਸ ਬੀਆਬਾਨ ਵਿੱਚ ਬਨੀ ਇਸਰਾਇਲ ਦੀ ਸਾਰੀ ਜਮਾਤ ਮੂਸਾ ਅਤੇ ਹਰੂਨ 'ਤੇ ਬੁੜਬੁੜਾਉਣ ਲੱਗੀ ਅਤੇ ਬਨੀ ਇਸਰਾਇਲ ਕਹਿਣ ਲੱਗੇ ਕਿ ਕਾਸ਼ ਅਸੀਂ ਖੁਦਾਵੰਦ ਦੇ ਹੱਥੋਂ ਮੁਲਕੇ ਮਿਸਰ ਵਿੱਚ ਹੀ ਮਾਰ ਦਿੱਤੇ ਜਾਂਦੇ। ਜਦੋਂ ਅਸੀਂ ਗੋਸ਼ਤ ਦੀਆਂ ਹਾਂਡੀਆਂ ਦੇ ਕੋਲ ਬਹਿ ਕੇ ਦਿਲ ਭਰ ਕੇ ਰੋਟੀ ਖਾਂਦੇ ਸਾਂ, ਕਿਉਂਕਿ ਤੂੰ ਤੇ ਸਾਨੂੰ ਇਸ ਬੀਆਬਾਨ ਵਿੱਚ ਇਸ ਲਈ ਲੈ ਆਇਆ ਕਿ ਸਾਰੇ ਮਜਬੇ ਨੂੰ ਭੁੱਖਾ ਮਾਰ ਦੇਵੇਂ। ਖਰੂਚ ਬਾਬ 16 ਤੇ ਪਹਿਲੀਆਂ 3 ਆਇਤਾਂ। ਅੱਛਾ, ਤਾਂ ਕੀ ਬਨੀ ਇਸਰਾਇਲ ਨੇ ਖੁਦਾ 'ਤੇ ਭਰੋਸਾ ਰੱਖਿਆ? ਨਹੀਂ, ਬਿਲਕੁਲ ਵੀ ਨਹੀਂ। ਉਹ ਖੁਦਾ ਅਤੇ ਖੁਦਾ ਦੇ ਪੈਗੰਬਰ ਹਜ਼ਰਤ ਮੂਸਾ ਦੇ ਖਿਲਾਫ ਬੁੜਬੁੜਾਏ। ਜ਼ਰਾ ਉਹਨਾਂ ਦੇ ਇਸ ਹਾਲ ਨੂੰ ਵੇਖੋ ਅਤੇ ਖੁਦਾ ਦਾ ਜਵਾਬ ਸੁਣੋ। ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਮੈਂ ਬਨੀ ਇਸਰਾਇਲ ਦਾ ਬੁੜਬੁੜਾਣਾ ਸੁਣ ਲਿੱਤਾ ਏ, ਸੋ ਤੂੰ ਉਹਨਾਂ ਨੂੰ ਕਹਿ ਕਿ ਸ਼ਾਮ ਨੂੰ ਤੁਸੀਂ ਗੋਸ਼ਤ ਖਾਓਗੇ ਅਤੇ ਸੁਬਹ ਨੂੰ ਤੁਸੀਂ ਰੋਟੀ ਦੇ ਨਾਲ ਸੇਰ ਹੋਵੋਗੇ ਅਤੇ ਤੁਸੀਂ ਜਾਣ ਲਵੋਗੇ ਕਿ ਮੈਂ ਖੁਦਾਵੰਦ ਤੁਹਾਡਾ ਖੁਦਾ ਵਾਂ। ਖਰੂਜ ਬਾਬ 16 ਆਇਤ ਨੰਬਰ 11 ਅਤੇ 12। ਉਦੋਂ ਖੁਦਾਵੰਦ ਨੇ ਮੂਸਾ ਨੂੰ ਆਖਿਆ, ਮੈਂ ਅਸਮਾਨ ਤੋਂ ਤੁਹਾਡੇ ਲਈ ਰੋਟੀਆਂ ਬਰਸਾਵਾਂਗਾ, ਸੋ ਇਹ ਲੋਕ ਨਿਕਲ ਨਿਕਲ ਕੇ ਫਕਤ ਇੱਕ ਇੱਕ ਦਿਨ ਦਾ ਹਿੱਸਾ ਰੋਜ਼ ਬਟੋਰ ਲਿੱਤਾ ਕਰਨ ਅਤੇ ਇਸ ਤੋਂ ਮੈਂ ਉਹਨਾਂ ਦੀ ਆਜ਼ਮਾਇਸ਼ ਕਰਾਂਗਾ ਕਿ ਉਹ ਮੇਰੀ ਸ਼ਰੀਅਤ 'ਤੇ ਚੱਲਣਗੇ ਜਾਂ ਨਹੀਂ। ਖਰੂਜ ਬਾਬ 16 ਆਇਤ 4। ਤੀਂਜ ਹੋਇਆ ਕਿ ਸ਼ਾਮ ਨੂੰ ਇੰਨੇ ਬਟੇਰ ਆਏ ਕਿ ਉਹਨਾਂ ਦੀ ਖੈਮਾ ਗਾਹ ਨੂੰ ਢੱਕ ਦਿੱਤਾ ਅਤੇ ਸੁਬਹ ਨੂੰ ਖੈਮਾ ਗਾਹ ਦੇ ਆਲੇ ਦੁਆਲੇ ਓਸ ਪਈ ਹੋਈ ਸੀ ਅਤੇ ਜਦੋਂ ਓਸ ਜਿਹੜੀ ਪਈ ਹੋਈ ਸੀ ਸੁੱਕ ਗਈ ਤਾਂ ਕੀ ਵੇਖਦੇ ਨੇ ਕਿ ਬੀਆਬਾਨ ਵਿੱਚ ਇੱਕ ਛੋਟੀ ਛੋਟੀ ਗੋਲ ਚੀਜ਼, ਐਸੀ ਛੋਟੀ ਜਿਹਨੂੰ ਪਾਲੇ ਦੇ ਦਾਣੇ ਹੁੰਦੇ ਨੇ, ਜ਼ਮੀਨ 'ਤੇ ਪਈ ਏ। ਬਨੀ ਇਸਰਾਇਲ ਉਹਨੂੰ ਵੇਖ ਕੇ ਆਪਸ ਵਿੱਚ ਕਹਿਣ ਲੱਗੇ, ਮਨ, ਕਿਉਂਕਿ ਉਹ ਨਹੀਂ ਸਨ ਜਾਣਦੇ ਕਿ ਉਹ ਕੀ ਏ। ਉਦੋਂ ਮੂਸਾ ਨੇ ਉਹਨਾਂ ਨੂੰ ਆਖਿਆ, ਇਹ ਉਹੀ ਰੋਟੀ ਏ ਜਿਹੜੀ ਖੁਦਾਵੰਦ ਨੇ ਖਾਣ ਨੂੰ ਤੁਹਾਨੂੰ ਦਿੱਤੀ ਏ। ਖਰੂਜ ਬਾਬ 16 ਆਇਤ ਨੰਬਰ 13 ਤੋਂ 15 ਤੱਕ। ਅਤੇ ਬਨੀ ਇਸਰਾਇਲ ਨੇ ਉਹਦਾ ਨਾਮ ਮਨ ਰੱਖਿਆ ਅਤੇ ਉਹ ਧਨੀਏ ਦੇ ਬੀਜ ਦੀ ਤਰ੍ਹਾਂ ਸਫ਼ੇਦ ਅਤੇ ਉਸਦਾ ਮਜ਼ਾ ਸ਼ਹਿਦ ਦੇ ਬਣੇ ਹੋਏ ਪੋਲੇ ਦੀ ਤਰ੍ਹਾਂ ਸੀ। ਖਰੂਜ ਬਾਬ 16 ਆਇਤ 31। ਇਸ ਤਰ੍ਹਾਂ ਖੁਦਾ ਨੇ ਇਸਰਾਇਲੀ ਕਬੀਲਿਆਂ ਨੂੰ ਬੀਆਬਾਨ ਵਿੱਚ ਖਾਣਾ ਦਿੱਤਾ ਅਤੇ ਇਹ ਖਾਣਾ ਕਨਾਨ ਪਹੁੰਚਣ ਤੱਕ ਉਹਨਾਂ ਨੂੰ ਮਿਲਦਾ ਰਿਹਾ। ਤੁਸੀਂ ਸੁਣਿਆ ਕਿ ਇਹ ਖੁਰਾਕ ਕਿੱਥੋਂ ਆਈ? ਇਹ ਖੁਰਾਕ ਅਸਮਾਨ ਤੋਂ ਉਤਰੀ ਸੀ, ਇਹਨੂੰ ਖੁਦਾ ਨੇ ਉਤਾਰਿਆ ਸੀ। ਇਸਰਾਇਲੀਆਂ ਨੂੰ ਜੋ ਖਾਣਾ ਅਸਮਾਨ ਤੋਂ ਮਿਲਿਆ ਸੀ, ਕੀ ਉਹ ਉਸ ਖਾਣੇ ਦੇ ਮੁਸਤਹਿਕ ਸਨ? ਨਹੀਂ, ਉਹ ਕਿਸੇ ਚੀਜ਼ ਦੇ ਹੱਕਦਾਰ ਨਾ ਸਨ ਸਿਵਾਏ ਇਸ ਸਜ਼ਾ ਤੋਂ ਜੋ ਉਹਨਾਂ ਨੂੰ ਉਹਨਾਂ ਦੀ ਬੇਈਮਾਨੀ, ਬੇਯਕੀਨੀ ਅਤੇ ਨਾ ਸ਼ੁਕਰੀ ਦੇ ਬਾਇਸ ਮਿਲਣੀ ਚਾਹੀਦੀ ਸੀ। ਇਹ ਸਭ ਕੁਝ ਖੁਦਾ ਦੀ ਰਹਿਮਤ ਅਤੇ ਉਹਦੇ ਫਜ਼ਲ ਦੇ ਬਾਇਸ ਹੋਇਆ ਕਿ ਉਹ ਬੀਆਬਾਨ ਵਿੱਚ ਭੁੱਖ ਅਤੇ ਪਿਆਸ ਨਾਲ ਮਰਨ ਦੀ ਬਜਾਏ ਬਚ ਗਏ।
ਲਗੇ ਨਾ ਖੁਸ਼ ਹੋਇਆ ਜਦ ਮੈਨੂੰ ਆਖਣ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3 43 110 यानी 0341 3 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼